دوہرا پٹی کے دوئے چودری ٹلو لال لنگا کری آن کر بندنا شری گر ارجن پائے
واحگرو جی کا خالصہ واحگرو جی کی فتح پرم ستکار یوگ سنمان یوگ ستگران دا خاص روپ گرو خالصہ ساد سنگت تن تن شری گرو تیگ بہادر صاحب جی مہاراج نویں پاتشاہ جی دے پوتر پاون اتحاسک استھان تے جگو جگ اٹل ستگر بانی پرخ پرخوتم بانی سیوں چت لاوے گو گربانی سنت میرا من درویا من پینا نج کریا ویگو تن تن شری گرو گرنتھ صاحب جی مہاراج پاتشاہ جی دے پوتر چرنا کملوں چ حاضریاں کر کے اکتر ہو کے لتا پرتی ستگران دا پوتر اتحاس پنچم پاتشاہ جگ اور نہ یاہے مہا تم میں اوتار اجاگر آن کیو اے پدھت تے مت چوکے رے من بھید بھید نہ جان بیو تن کے دکھ کوٹک دور گئے متھرا جن امرت نام پیو ایسے ستگرو پرتاچھ ردا گر ارجن کہ ہر پورن برہم نواس لیو تن گرو ارجن دیو صاحب جی مہاراج جی دا پاون پوتر اتحاس آپ جی سربن کر رہے ہو گریبن واج پاتشاہ جی مہاراج سری امرتسر صاحب نگر وسا رہے نے بڑے سندر سچ کھنڈ سری ہرمندر صاحب دی رچنا ہو چکی ہے سونا سروور بنیا ہے بہت ساریاں سنگتاں گرسکھ سری امرتسر سروور وچ آ کے اشنان کردے نے ستگران دے دربار دے درشن کر کے منو کامناواں پورن کر رہے ہیں جو بھی کامنا کر کے گرو دربار چ حاضریاں بھردے نے وہ کامناواں ستگرو جی پورن کردے ہیں کوئی بھی سیوک سکھ ستگران دے دروں کروں نراس نہیں مڑتا ستگران نے حکم کیتا ہے بہت سارے وپاریاں نوں ونجاریاں نوں کہ سری امرتسر صاحب وچ آ کے بازار چ دکاناں بنا کے وپار کرو بڑے وپاری لاہور توں آلے دوالے علاقیاں توں سری امرتسر صاحب آپ پہنچے نے دکاناں بنا کے ہٹیاں بنا کے گرو نگر چ رہن لگے نے تے باہر لے کئی مورخ لوگ جڑے ستگران دی مہما نہیں جاندے وہ گلاں کردے کہندے جی برساتاں دے دنہ وچ ایتھے پانی کٹھا ہو جاندا ہے گرو جی نے کہو جی تھاں تے نگر وسایا ایتھے جڑے لوگ بسن گے انہاں نوں اجڑ کے جانا پینا سکھاں نے ستگران نوں بینتی کیتی مہاراج جی بھی لوگ اس طرح گلاں کردے نے کہندے بھی ایتھے چوماسے دے دنہ چ چارے پاسوں پانی آ کے کٹھا ہو جاندا ہے ستگران بچن کیتا جویں چارے پاسوں پانی آؤں دا ایدہ چارے پاسوں سنگتاں بھی آؤں گیا بہت سارے سکھاں دا ایتھے جوڑ میلا بھی ہوئے گا وپاریاں نے دکاناں بنا لیاں کچھ سماں دکاناں چ بیٹھے رہے سودا لے کے پر سودا وکدا نہیں گرو ارجن صاحب کول آ کے بینتی کیتی مہاراج جی جے ساڈے وپار نہ چلے تے ساڈے کار وہار کیویں چلن گے گھراں دے خرچ ہوندے نے بچیاں دیاں شادیاں کرنیاں بستر لینے ہور بہت سارے خرچے نے گرستیاں دے او کیویں ہون گے تو گرو ارجن صاحب نے بچن کیتا بھائی ایداں کرو ਜਦੋਂ ਸਵੇਰੇ ਦੁਕਾਨ ਤੇ ਜਾਂਦੇ ਹੋ ਉਸ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਪਾਨ ਕਰਕੇ, ਨਿਤਨੇਮ ਕਰਕੇ, ਬਾਣੀ ਪੜ੍ਹ ਕੇ ਦਰਬਾਰ ਸਾਹਿਬ ਆ ਕੇ ਹਾਜ਼ਰੀ ਭਰ ਕੇ ਨਮਸਕਾਰ ਕਰੋ, ਜਥਾ ਸ਼ਕਤ ਭੇਟਾ ਭੇਟ ਕਰਕੇ ਫਿਰ ਜਾ ਕੇ ਦੁਕਾਨਾਂ ਖੋਲੋ, ਤੇ ਜਦੋਂ ਸ਼ਾਮ ਦੇ ਸਮੇਂ ਦੁਕਾਨ ਬੰਦ ਕਰਨੀ ਫਿਰ ਗੁਰੂ ਦਰਬਾਰ ਵਿਚ ਆਉਣਾ, ਫਿਰ ਹਰਿਮੰਦਰ ਸਾਹਿਬ ਆ ਕੇ ਨਮਸਕਾਰ ਕਰਨੀ ਹੈ। ਜੇ ਤੁਸੀਂ ਇਸ ਰੀਤੀ ਨਾਲ ਕੰਮ ਕਰੋਗੇ ਤੁਹਾਡਾ ਵਪਾਰ ਬਹੁਤ ਵਧੀਆ ਚੱਲੇਗਾ। ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਉਸੇ ਤਰ੍ਹਾਂ ਹੀ ਸਿੱਖ ਕਰਨ ਲੱਗੇ ਦੁਕਾਨਦਾਰ। ਮਹਾਰਾਜ ਜੀ ਦੀ ਕਿਰਪਾ ਹੋਈ, ਦੁਕਾਨਦਾਰਾਂ ਦੀਆਂ ਦੁਕਾਨਾਂ ਚੰਗੀਆਂ ਵਧੀਆ ਚੱਲਣ ਲੱਗ ਪਈਆਂ, ਵਪਾਰ ਬੜਾ ਵਧੀਆ ਚੱਲਣ ਲੱਗ ਪਿਆ। ਅੱਜ ਤੱਕ ਵੀ ਬਹੁਤ ਸਾਰੇ ਦੁਕਾਨਦਾਰ ਇਹੀ ਰੀਤ ਮਰਿਆਦਾ ਧਾਰਨ ਕਰਦੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਜ਼ਾਰ ਵਿਚ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹ ਅੰਮ੍ਰਿਤ ਵੇਲੇ ਵੀ ਸਤਿਗੁਰਾਂ ਦੇ ਦਰਬਾਰ ਚ ਹਾਜ਼ਰੀਆਂ ਭਰਦੇ ਨੇ, ਸ਼ਾਮ ਸਮੇਂ ਵੀ ਜਾ ਕੇ ਗੁਰੂ ਦਰਬਾਰ ਚ ਹਾਜ਼ਰ ਭਰ ਕੇ ਫਿਰ ਆਪਣੇ ਘਰਾਂ ਨੂੰ ਵਾਪਸ ਮੁੜਦੇ ਨੇ। ਏਦਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਨੂੰ ਹੋਰ ਵਧਾਇਆ ਵਸਾਇਆ। ਤਾਂ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਨੇ, ਪਰ ਇਸ ਦਾ ਪਸਾਰਾ ਜਿਹੜਾ ਪਸਾਰਿਆ ਬਹੁਤ ਵਿਸਥਾਰ ਕੀਤਾ ਉਹ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਉਪਦੇਸ਼ ਦੀ ਯਾਚਨਾ ਕਰ ਰਹੇ ਨੇ। ਇਹ ਪ੍ਰਸੰਗ ਹਨ ਸਿੱਖਾਂ ਦੀ ਭਗਤ ਮਾਲਾ ਦੇ, ਜਿਹਦੇ ਵਿਚ ਸਿੱਖਾਂ ਦੀ ਭਾਵਨਾ ਵੇਖ ਕੇ ਜਿਹੋ ਜਿਹਾ ਕੋਈ ਅਧਿਕਾਰੀ ਹੈ, ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਤੈਸੇ ਉਪਦੇਸ਼ ਉਹਨਾਂ ਸਿੱਖਾਂ ਨੂੰ ਦਿੱਤੇ ਨੇ। ਮਨ ਔਰ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਪੱਟੀ ਤੇ ਦੋਏ ਚੌਧਰੀ, ਢਿੱਲੋ ਲਾਲ ਲੰਗਾ।
ਖਾਲਸਾ ਜੀ, ਪੱਟੀ ਦੇ ਇਲਾਕੇ ਦੇ ਵਿਚ ਦੋ ਚੌਧਰੀ ਹਨ, ਇਨ੍ਹਾਂ ਦਾ ਢਿੱਲੋ ਗੋਤਰ ਹੈ। ਇਕ ਦਾ ਨਾਮ ਭਾਈ ਲਾਲ ਹੈ ਤੇ ਦੂਜੇ ਦਾ ਨਾਂ ਹੈ ਭਾਈ ਲੰਗਾ, ਚੌਧਰੀ ਲੰਗਾ। ਪੱਟੀ ਦੇ ਇਲਾਕੇ ਵਿਚ ਚੁਬਾਲ ਨਗਰ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ। ਚੁਬਾਲ ਨਗਰ ਦੇ ਦੋਵੇਂ ਰਹਿਣ ਵਾਲੇ ਸਨ। ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਪਰਮਹੰਸ ਅਵਸਥਾ ਨੂੰ ਪਹੁੰਚੀ ਹੋਈ ਮਾਈ ਭਾਗੋ ਜਿਹਨੇ ਸ੍ਰੀ ਮੁਕਤਸਰ ਸਾਹਿਬ ਦੇ ਵਿਚ ਦੁਸ਼ਮਣਾਂ ਨਾਲ ਜੰਗ ਵੀ ਲੜਿਆ, ਮਾਈ ਭਾਗੋ ਜਿਹੜੀ ਸੀ ਉਹ ਚੌਧਰੀ ਲੰਗਾਹ ਦੀ ਅੰਸ਼ ਵੰਸ਼ ਚੋਂ ਸੀ ਤੇ ਚੌਧਰੀ ਲੰਗਾਹ ਗੁਰੂ ਅਰਜਨ ਸਾਹਿਬ ਦਾ ਸਿੱਖ ਹੋਇਆ। ਇਕ ਇਹਦੇ ਨਾਲ ਦੂਜਾ ਸਿੱਖ ਹੈ ਭਾਈ ਲਾਲ, ਇਹ ਪੱਟੀ ਦੇ ਇਲਾਕੇ ਚ ਚਬਾਲ ਨਗਰ ਦੇ ਰਹਿਣ ਵਾਲੇ ਨੇ, ਢਿੱਲੋਂ ਇਨ੍ਹਾਂ ਦਾ ਗੋਤਰ ਹੈ।
ਕਰੀ ਆਨ ਕਰ ਬੰਦਨਾ, ਸ੍ਰੀ ਗੁਰੂ ਅਰਜਨ ਪਾਏ।
ਇਨ੍ਹਾਂ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ, ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗਬਣੋ ਤੈ ਆਸ ਬਣੋ, ਚਹੁ ਚੱਕੀ ਕੀਅਨ ਲੋਆ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਇਨ੍ਹਾਂ ਦੋਹਾਂ ਸਿੱਖਾਂ ਨੇ ਭਾਈ ਲਾਲ ਜੀ ਔਰ ਭਾਈ ਲੰਗਾਹ ਜੀ ਨੇ ਆ ਕੇ ਮੱਥਾ ਟੇਕਿਆ, ਮਹਾਰਾਜ ਜੀ ਦੇ ਚਰਨਾਂ ਵਿਚ ਵੰਦਨਾ ਕੀਤੀ ਹੈ।
ਜੋ ਪਈ ਸ੍ਰੀ ਅੰਮ੍ਰਿਤਸਰ ਮਹਿਮਾ ਸੁਣੀ,
ਇਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੜੀ ਭਾਰੀ ਮਹਿਮਾ ਸੁਣੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੜੀ ਵਡਿਆਈ, ਕਿਉਂਕਿ ਹਰ ਪਾਸੇ ਪਸਰ ਰਹੀ ਸੀ, ਘਰ ਘਰ ਵਿਚ ਕੀਰਤੀ ਗਾਈ ਜਾ ਰਹੀ ਸੀ। ਬਹੁਤ ਸਾਰੇ ਸਿੱਖ ਜਿਹੜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹਾਜ਼ਰੀ ਭਰਦੇ ਨੇ ਉਹ ਜਾ ਕੇ ਉਪਮਾ ਕਰਦੇ ਨੇ, ਇਸ ਕਰਕੇ ਇਨ੍ਹਾਂ ਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੜੀ ਵੱਡੀ ਭਾਰੀ ਮਹਿਮਾ ਉਹ ਸੁਣੀ ਹੈ।
ਸ੍ਰੀ ਮੁਖ ਤੇ ਸਭ ਮੈਂ ਇਮ ਪਨੀ।
ਖੁਦ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੜੀ ਵਡਿਆਈ ਗਾਈ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਹੁਤ ਸਾਰੀ ਉਪਮਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ।
ਕਾਰ ਨਿਕਾਰ ਹੋਏ ਉਭਾਰ।
ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਜਿਹੜੇ ਸਿੱਖ ਸ੍ਰੀ ਅੰਮ੍ਰਿਤਸਰ ਸਰੋਵਰ ਵਿਚੋਂ ਕਾਰ ਕੱਢਣਗੇ, ਇਹਦੇ ਵਿਚੋਂ ਖੁਦਾਈ ਕਰਕੇ ਮਿੱਟੀ ਬਾਹਰ ਸੁੱਟਣਗੇ, ਸੇਵਾ ਕਰਨਗੇ, ਉਹਨਾਂ ਦੇ ਕਾਰਜ ਸਿੱਧ ਹੋਣਗੇ।
ਧੰਨ ਲਾਏ ਹੋਏ ਬੰਸ ਉਧਾਰ।
ਫਿਰ ਜਿਹੜਾ ਇੱਥੇ ਆ ਕੇ ਧਨ ਖਰਚੇਗਾ ਮਾਇਆ ਨਾਲ, ਧਨ ਨਾਲ ਸੇਵਾ ਕਰੇਗਾ, ਉਹਦਾ ਵੀ ਉਧਾਰ ਹੋਵੇਗਾ। ਤੇ ਦੂਜੀ ਸੇਵਾ ਹੈ ਧਨ ਕਰਕੇ, ਜਿਹੜਾ ਧਨ ਦੇ ਨਾਲ ਆ ਕੇ ਇੱਥੇ ਸੇਵਾ ਕਰੇਗਾ ਉਹਦੇ ਬੰਸ ਹੀ ਉਧਰ ਜਾਣਗੇ, ਉਹਦੀਆਂ ਕੁੱਲਾਂ ਦਾ ਹੀ ਉਧਾਰ ਹੋ ਜਾਏਗਾ।
ਕਰੇ ਸੁਪਾਨ ਚਿਨਾਵਨ ਜੋਏ।
ਜਿਹੜਾ ਸਿੱਖ ਆ ਕੇ ਇੱਥੇ ਧਨ ਦਾ ਖਰਚ ਕਰਕੇ ਪੌੜੀਆਂ ਦੀ ਚਿਣਵਾਈ ਕਰਾਏਗਾ, ਪੌੜੀਆਂ ਦੇ ਚਿਣਨ ਦੀ ਜਿਹੜੀ ਸੇਵਾ ਮਜ਼ਦੂਰ ਕਰ ਰਹੇ ਨੇ, ਕਾਰੀਗਰ ਕਰ ਰਹੇ ਨੇ, ਇਹ ਸੇਵਾ ਜਿਹੜੇ ਸਿੱਖ ਆ ਕੇ ਪੌੜੀਆਂ ਨੂੰ ਪੱਕਿਆਂ ਕਰਾਉਣ ਦੀ, ਚਿਣਵਾਣ ਦੀ ਕਰਨਗੇ।
ਆਵ ਚੱਲ ਨੀਵ ਤਾਏ ਕੀ ਹੋਏ।
ਜਿਹੜਾ ਪੌੜੀਆਂ ਦੀ ਸੇਵਾ ਕਰਾਏਗਾ, ਸਰੋਵਰ ਦੀ ਸੇਵਾ ਕਰਾਏਗਾ, ਉਸ ਸਿੱਖ ਦੀ ਨੀਂਹ ਵੀ ਅਵਚਲ ਹੋ ਜਾਏਗੀ ਗੁਰੂ ਘਰ ਵਿਚ। ਉਹ ਸਿੱਖ ਦੀ ਨੀਂਹ ਵੀ ਜਿਹੜੀ ਹੈ ਉਹ ਗੁਰੂ ਘਰ ਦੇ ਵਿਚ ਅਵਚਲ ਹੋ ਜਾਏਗੀ, ਉਹ ਸਿੱਖ ਦੀ ਨੀਂਹ ਵੀ ਕਦੇ ਚਲਾਏ ਮਾਨ ਨਹੀਂ ਹੋਵੇਗੀ।
ਮਾਨ ਸਰੋਵਰ ਜਥਾ ਬਿਰਾਜਾ।
ਜਿਵੇਂ ਮਾਨ ਸਰੋਵਰ ਬੜਾ ਸੁੰਦਰ ਤੇ ਪਵਿੱਤਰ ਮੰਨਿਆ ਜਾਂਦਾ ਹੈ।
ਹਰ ਮੰਦਰ ਵਿਚ ਬਣੇ ਜਹਾਜਾ।
ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਿਰਾਜਮਾਨ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇਹ ਪਵਿੱਤਰ ਦਰਬਾਰ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿਚ ਬਿਰਾਜਮਾਨ ਹੈ, ਜਹਾਜ਼ ਦੇ ਸਮਾਨ ਹੈ। ਸ੍ਰੀ ਹਰਿਮੰਦਰ ਸਾਹਿਬ ਇਹ ਜਹਾਜ਼ ਦੇ ਵਾਂਗਰ ਹੈ, ਜਿਵੇਂ ਜਹਾਜ਼ ਤੇ ਬਹਿਣ ਵਾਲੇ ਪਾਰ ਉਤਰ ਜਾਂਦੇ ਨੇ ਨਾ ਸਮੁੰਦਰ ਤੋਂ, ਏਦਾਂ ਜਿਹੜੇ ਸੱਚਖੰਡ ਹਰਿਮੰਦਰ ਸਾਹਿਬ ਹਾਜ਼ਰੀਆਂ ਭਰਦੇ ਨੇ ਉਹ ਭਾਵ ਸਾਗਰ ਤੋਂ ਪਾਰ ਉਤਰ ਜਾਂਦੇ ਨੇ। ਸ੍ਰੀ ਹਰਿਮੰਦਰ ਸਾਹਿਬ ਇਹ ਪਾਵਨ ਜਹਾਜ਼ ਦੇ ਸਮਾਨ ਹੈ।
ਸ਼ਰਧਾ ਸਹਿਤ ਕਰੇ ਇਸ਼ਨਾਨ, ਪਾਪ ਮਿਟੈ ਪ੍ਰਾਪਤ ਕਲਿਆਣ।
ਜਿਹੜੇ ਸ਼ਰਧਾ ਧਾਰਨ ਕਰਕੇ, ਭਾਵਨਾ ਧਾਰਨ ਕਰਕੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿਚ ਇਸ਼ਨਾਨ ਕਰਨਗੇ, ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦੇ ਪਾਪ ਮਿਟ ਜਾਣਗੇ ਔਰ ਉਹਨਾਂ ਨੂੰ ਕਲਿਆਣ ਦੀ ਪ੍ਰਾਪਤੀ ਹੋਵੇਗੀ। ਜਿਹੜੇ ਸ਼ਰਧਾ ਨਾਲ, ਭਾਵਨਾ ਦੇ ਨਾਲ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਨਗੇ ਉਹਨਾਂ ਦੇ ਪਾਪ ਵੀ ਮਿਟਣਗੇ ਔਰ ਉਹਨਾਂ ਨੂੰ ਕਲਿਆਣ ਦੀ, ਮੁਕਤੀ ਦੀ ਵੀ ਪ੍ਰਾਪਤੀ ਹੋਵੇਗੀ।
ਹਰ ਮੰਦਰ ਮੈਂ ਸ਼ਬਦ ਜੋ ਸੁਨੇ ਹੈ, ਜਨਮ ਜਨਮ ਕੇ ਪਾਪਨ ਹਨੇ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿਚ ਬੈਠ ਕੇ ਜਿਹੜੇ ਗੁਰਸਿੱਖ ਗੁਰਬਾਣੀ ਦਾ ਕੀਰਤਨ ਸੁਣਨਗੇ, ਗੁਰਬਾਣੀ ਦਾ ਸ਼ਬਦ ਸੁਣਨਗੇ, ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਜਨਮ ਜਨਮਾਂਤਰਾਂ ਦੇ ਪਾਪ ਕੱਟੇ ਜਾਣਗੇ। ਖਾਲਸਾ ਜੀ, ਪੁਰਾਤਨ ਸਮੇਂ ਦੀ ਮਰਿਆਦਾ ਗੁਰਸਿੱਖਾਂ ਦੀ ਇਸ ਤਰ੍ਹਾਂ ਦੀ ਹੈ ਕਿ ਜਦੋਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹਾਜ਼ਰੀ ਭਰਨੀ ਹੈ ਤੇ ਗੁਰੂ ਚਰਨਾਂ ਵਿਚ ਹਾਜ਼ਰੀ ਤਾਂ ਲੱਗਦੀ ਹੈ ਜੇ ਉਥੇ ਬੈਠ ਕੇ ਘੱਟੋ ਘੱਟ ਪੰਜ ਸ਼ਬਦ ਗੁਰਬਾਣੀ ਦੇ ਸੁਣਨ। ਪੰਜ ਸ਼ਬਦ ਜਿਹੜੇ ਨੇ ਉਹ ਘੱਟੋ ਘੱਟ ਜ਼ਰੂਰ ਸੁਣੋ, ਫਿਰ ਸਤਿਗੁਰਾਂ ਦੇ ਦਰਬਾਰ ਚ ਹਾਜ਼ਰੀ ਲੱਗਦੀ ਪੂਰਨ ਤੌਰ ਤੇ। ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜੇ ਸਿੱਖ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਨੇ, ਗੁਰਬਾਣੀ ਦੇ ਸ਼ਬਦ ਸੁਣਨਗੇ, ਉਹਨਾਂ ਦੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਕੱਟੇ ਜਾਣਗੇ।
ਉਪਜੈ ਭਗਤ ਗਿਆਨ ਕੋ ਪਾਵੈ, ਪਾਵਨ ਜਾਨੋ ਜਗਤ ਮਿਟਾਵੇ।
ਉਹਨਾਂ ਦੇ ਅੰਦਰ ਭਗਤੀ ਉਪਜੇਗੀ ਔਰ ਉਹ ਗਿਆਨ ਨੂੰ ਪ੍ਰਾਪਤ ਕਰਨਗੇ। ਜਿਹੜੇ ਹਰਿਮੰਦਰ ਸਾਹਿਬ ਚ ਕੀਰਤਨ ਸੁਣਨਗੇ ਬੈਠ ਕੇ, ਉਹਨਾਂ ਅੰਦਰ ਭਗਤੀ ਉਪਜੇਗੀ ਤੇ ਭਗਤੀ ਦੇ ਨਾਲ ਫਿਰ ਉਹਨਾਂ ਅੰਦਰ ਗਿਆਨ ਪ੍ਰਾਪਤ ਹੋਵੇਗਾ, ਉਹਨਾਂ ਨੂੰ ਗਿਆਨ ਪ੍ਰਗਟ ਹੋਵੇਗਾ। ਔਰ ਜਦੋਂ ਗਿਆਨ ਪ੍ਰਾਪਤ ਹੋਵੇਗਾ ਫਿਰ ਉਹਨਾਂ ਦਾ ਆਉਣਾ ਜਾਣਾ ਜਿਹੜਾ ਜਗਤ ਵਿੱਚ ਉਹ ਮਿਟ ਜਾਏਗਾ, ਉਹਨਾਂ ਦਾ ਜਨਮ ਮਰਨ ਦਾ ਗੇੜਾ ਜਿਹੜਾ ਉਹ ਕੱਟਿਆ ਜਾਏਗਾ, ਉਹ ਜਨਮ ਤੇ ਮਰਨ ਤੋਂ ਸਦਾ ਵਾਸਤੇ ਮੁਕਤ ਹੋ ਜਾਣਗੇ।
ਸੁਣ ਕਰ ਲਗੇ ਤਾਰ ਕੋ ਕਰਨੇ।
ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਬਹੁਤ ਸਾਰੇ ਸਿੱਖ ਸੇਵਾ ਵਿੱਚ ਲੱਗ ਗਏ। ਅੰਮ੍ਰਿਤਸਰ ਸਾਹਿਬ ਦੀਆਂ ਪੌੜੀਆਂ ਦੀ ਚਿਣਵਾਈ ਹਾਲੇ ਚੱਲ ਰਹੀ ਸੀ, ਬਹੁਤ ਸਾਰੇ ਸਿੱਖ ਉਸ ਸੇਵਾ ਵਿੱਚ ਜੁੜ ਗਏ।
ਖਨੈ ਪੋਟ ਸਿਰ ਪਰ ਕਰ ਧਰਨੇ।
ਬੁਰਾਈ ਵੀ ਚੱਲ ਰਹੀ ਸੀ, ਇਸ ਕਰਕੇ ਬਹੁਤ ਸਾਰੇ ਸਿੱਖ ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਆਪਣੇ ਸਿਰ ਤੇ ਰੱਖ ਕੇ ਚੁੱਕ ਕੇ ਬਾਹਰ ਸੁੱਟਦੇ ਨੇ।
ਧਨ ਕੋ ਦੀਨ ਮਜ਼ਦੂਰ ਲਗਾਏ।
ਬਹੁਤ ਸਾਰੇ ਸਿੱਖਾਂ ਨੇ ਧਨ ਦੇ ਕੇ ਮਜ਼ਦੂਰ ਲਗਾ ਦਿੱਤੇ ਹਨ।
ਦਿਨ ਪ੍ਰਤ ਸ਼ਰਧਾ ਔਰ ਅਧਕਾਏ।
ਇਹਨਾਂ ਦਿਨ ਪ੍ਰਤੀ ਦਿਨ ਸਿੱਖਾਂ ਦੇ ਹਿਰਦਿਆਂ ਵਿੱਚ ਸ਼ਰਧਾ ਵੱਧਦੀ ਚਲੀ ਜਾ ਰਹੀ ਹੈ। ਕਈ ਸਿੱਖਾਂ ਨੇ ਮਜ਼ਦੂਰ ਲਾ ਦਿੱਤੇ ਨੇ ਧਨ ਖਰਚ ਕੇ, ਨਾਲੇ ਆਪ ਵੀ ਸੇਵਾ ਕਰਦੇ ਨਾਲ ਮਜ਼ਦੂਰ ਵੀ ਲਾ ਦਿੱਤੇ। ਉਹਨਾਂ ਦੀ ਮਜ਼ਦੂਰੀ ਕਈ ਸਿੱਖ ਆਪਣੇ ਕੋਲੋਂ ਦਿੰਦੇ ਹਨ।
ਸੁਣ ਸੁਣ ਮਹਿਮਾ ਦੇਸ਼ ਵਿਦੇਸ਼।
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੁਰੂ ਘਰ ਦੀ ਮਹਿਮਾ ਸੁਣ ਸੁਣ ਕੇ
ਸੰਗਤ ਸਹਿਤ ਮਸੰਦ ਵਿਸ਼ੇਸ਼।
ਸੰਗਤਾਂ ਦੇ ਸਮੇਤ ਬਹੁਤ ਸਾਰੇ ਗੁਰੂ ਘਰ ਦੇ ਜਿਹੜੇ ਵਿਸ਼ੇਸ਼ ਮਸੰਦ ਨੇ, ਉਹ ਸੰਗਤਾਂ ਦੇ ਸਮੂਹਾਂ ਦੇ ਸਮੂਹ ਆਪਣੇ ਨਾਲ ਲੈ ਕੇ ਗੁਰੂ ਦਰਬਾਰ ਦੇ ਵਿੱਚ ਆ ਕੇ ਹਾਜ਼ਰੀਆਂ ਭਰਦੇ ਹਨ।
ਮਹਿਮਾ ਸਿੱਖਣ ਗੁਰੂ ਸੁਣਾਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਿੱਖਾਂ ਨੂੰ ਗੁਰੂ ਸਰੋਵਰ ਦੀ ਮਹਿਮਾ ਸੁਣਾਉਂਦੇ ਨੇ। ਸ੍ਰੀ ਦਰਬਾਰ ਸਾਹਿਬ ਦੀ ਮਹਿਮਾ ਆਪਣੀ ਰਸਨਾ ਤੋਂ ਜਦੋਂ ਸਿੱਖ ਆਉਂਦੇ ਨੇ ਤੇ ਉਹਨਾਂ ਨੂੰ ਸਤਿਗੁਰੂ ਜੀ ਮਹਿਮਾ ਸਰਵਣ ਕਰਾਉਂਦੇ ਹਨ।
ਸੁਣ ਸੁਣ ਦਾਸਨ ਕੇ ਮਨ ਭਾਵੇ।
ਜਿਹੜੇ ਜਿਹੜੇ ਸੇਵਕ ਸਿੱਖ ਦਾਸ ਸਤਿਗੁਰਾਂ ਦੇ ਮੁਖੋਂ ਉਪਮਾ ਸੁਣਦੇ ਨੇ, ਸਤਿਗੁਰਾਂ ਦੇ ਦਰਬਾਰ ਦੀ ਮਹਿਮਾ ਸੁਣ ਸੁਣ ਕੇ ਉਹਨਾਂ ਸਿੱਖਾਂ ਦੇ ਮਨਾਂ ਨੂੰ ਇਹ ਮਹਿਮਾ ਭਾਉਂਦੀ ਹੈ। ਉਹਨਾਂ ਸਿੱਖਾਂ ਦੇ ਮਨਾਂ ਨੂੰ ਗੁਰੂ ਘਰ ਦੀ ਵਡਿਆਈ, ਗੁਰਸਿੱਖਾਂ ਨੂੰ ਹਰ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਸਤਿਗੁਰਾਂ ਦੀ ਵੱਡੀ ਵਡਿਆਈ ਗੁਰਸਿੱਖਾਂ ਦੇ ਮਨਾਂ ਨੂੰ ਭਾਉਂਦੀ ਹੈ।
ਸਬਦਨ ਵਿਖੇ ਮਹਾਤਮ ਕਹੇ।
ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਚੋਂ ਸ਼ਬਦ ਉਚਾਰ ਕੇ ਉਹਨਾਂ ਸ਼ਬਦਾਂ ਵਿੱਚ ਵੀ ਮਹਿਮਾ ਦੱਸਦੇ, ਗੁਰੂ ਘਰ ਦੇ ਸ਼ਬਦ ਉਚਾਰ ਕੇ ਉਹਨਾਂ ਸ਼ਬਦਾਂ ਵਿੱਚ ਵੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ, ਸ੍ਰੀ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਮਹਿਮਾ ਹੈ ਉਹ ਸਤਿਗੁਰੂ ਜੀ ਆਪਣੇ ਸ਼ਬਦਾਂ ਰਾਹੀਂ ਉਚਾਰਨ ਕਰਕੇ ਸੁਣਾਉਂਦੇ ਨੇ।
ਕਰੇ ਕਾਰ ਸਿੱਖ ਸ਼ੁੱਧਤਾ ਲਹੈ।
ਬਹੁਤ ਸਾਰੇ ਸਿੱਖ ਸੇਵਾ ਕਰਕੇ ਸ਼ੁੱਧ ਹੋ ਰਹੇ ਨੇ, ਪਵਿੱਤਰ ਹੋ ਰਹੇ ਨੇ। ਸਤਿਗੁਰਾਂ ਦੇ ਦਰਬਾਰ ਦੀ, ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਕੇ ਪਵਿੱਤਰਤਾ ਨੂੰ, ਨਿਰਮਲਤਾਈ ਨੂੰ ਪ੍ਰਾਪਤ ਹੋ ਰਹੇ ਨੇ।
ਸ੍ਰੀ ਮੁਖ ਵਾਕ ਮਾਜ ਮਹੱਲਾ ਪੰਜਵਾਂ। ਉਦਮ ਕਰਤ ਮਨ ਨਿਰਮਲ ਹੋਵਾ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਉਪਮਾ ਕਰਦੇ, ਕਹਿੰਦੇ ਭਾਈ ਜਿਹੜੇ ਸਿੱਖ ਇੱਥੇ ਆ ਕੇ ਉਦਮ ਕਰਦੇ ਨੇ ਸੇਵਾ ਦਾ, ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਨ ਦਾ ਉਦਮ ਕਰਦੇ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਬੈਠ ਕੇ ਕੀਰਤਨ ਸੁਣਨ ਦਾ ਉਦਮ ਕਰਦੇ ਨੇ, ਬਾਣੀ ਪੜਨ ਦਾ ਉਦਮ ਕਰਦੇ ਨੇ, ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ ਉਦਮ ਕਰਦੇ ਨੇ, ਉਹਨਾਂ ਉਦਮ ਕਰਨ ਵਾਲਿਆਂ ਦੇ ਮਨ ਨਿਰਮਲ ਹੋ ਜਾਂਦੇ ਹਨ। ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ। ਜਦੋਂ ਕੋਈ ਉਦਮ ਹੀ ਕਰਦਾ ਨਾ ਖਾਲਸਾ ਜੀ, ਨਾਮ ਸਿਮਰਨ ਕਰਕੇ ਤਾਂ ਆਨੰਦ ਬਣਦਾ ਹੀ ਹੈ। ਤੁਸੀਂ ਫੁਰਨਾ ਹੀ ਕਰ ਲੋ ਨਾ ਵੀ ਮੈਂ ਅੱਜ ਇੱਕ ਘੰਟਾ ਜਾਂ ਦੋ ਘੰਟੇ ਬਹਿ ਕੇ ਬਾਣੀ ਪੜ੍ਹਨੀ ਹੈ, ਫੁਰਨੇ ਨਾਲ ਹੀ ਆਨੰਦ ਬਣ ਜਾਂਦਾ। ਜਦੋਂ ਪੜਾਂਗੇ ਉਦੋਂ ਤਾਂ ਆਨੰਦ ਬਣਦਾ ਹੀ ਹੈ। ਫੁਰਨਾ ਹੀ ਕਰ ਲੋ ਵੀ ਅੱਜ ਕਥਾ ਸੁਣਾਂਗੇ, ਕੀਰਤਨ ਸੁਣਾਂਗੇ, ਫੁਰਨੇ ਨਾਲ ਹੀ ਆਨੰਦ ਬਣ ਜਾਂਦਾ, ਉਦਮ ਕਰਦੇ ਜਦੋਂ ਆ ਕੇ ਬੈਠ ਕੇ ਸੁਣਨ ਲੱਗ ਪਾਂਗੇ ਫਿਰ ਹੋਰ ਆਨੰਦ ਬਣ ਜਾਏਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਉਦਮ ਕਰਨ ਦੇ ਨਾਲ ਮਨ ਨਿਰਮਲ ਹੁੰਦਾ ਹੈ, ਇਹ ਜਿਹੜਾ ਮਨ ਹੈ ਪਵਿੱਤਰ ਹੁੰਦਾ ਹੈ। ਪਰ ਕਲਯੁੱਗ ਵਿੱਚ ਖਾਲਸਾ ਜੀ ਵਰਤਾਰਾ ਉਲਟਾ ਹੈ, ਕਲਯੁੱਗ ਵਿੱਚ ਵੀ ਬੰਦੇ ਬੜੇ ਉਦਮ ਕਰਦੇ ਨੇ, ਬੜੇ ਪੁਰਸ਼ਾਰਥੀ ਲੋਕ ਨੇ, ਉਦਮ ਵਾਲੇ ਲੋਕ ਨੇ, ਪਰ ਉਹ ਉਦਮ ਕਰਦੇ ਨੇ ਪਾਪਾਂ ਵਾਲੇ ਪਾਸੇ, ਉਹਨਾਂ ਵਾਲੇ ਪਾਸੇ ਉਦਮ ਨਹੀਂ ਕਰਦੇ। ਮਹਾਰਾਜ ਜੀ ਦਾ ਬਚਨ ਹੈ ਕਿ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ, ਚੰਗਾ ਕੰਮ ਕਰਨਾ ਹੋਵੇ ਤੇ ਦਲਿੱਦਰੀ ਬਣ ਜਾਂਦਾ ਹੈ ਕਿ ਮੇਰਾ ਅੱਜ ਸਿਰ ਪੀੜ ਹੈ, ਮੇਰੇ ਅੱਜ ਗੋਡਿਆਂ ਚ ਦਰਦ ਹੈ, ਆਲਸੀ ਬਣ ਜਾਂਦਾ ਹੈ। ਬੁਰਾ ਕੰਮ ਕਮਰ ਕਰਨਾ ਹੋਵੇ ਤੇ ਉਦੋਂ ਫਿਰ ਨਾ ਸਿਰ ਪੀੜ ਹੁੰਦਾ ਤੇ ਨਾ ਗੋਡੇ, ਉਦੋਂ ਫਿਰ ਸ਼ੇਰ ਬਣ ਜਾਂਦਾ, ਉਦਮ ਕਰਦਾ। ਮਹਾਰਾਜ ਜੀ ਦੇ ਬਚਨ ਨੇ ਹੋਰ ਵੀ ਗੁਰਬਾਣੀ ਦਾ ਮਹਾਂਵਾਕ ਹੈ ਕਿ ਪਾਪ ਕਰਨ ਵਾਸਤੇ ਤਾਂ ਬੜਾ ਉਦਮ ਕਰਦਾ ਪਰ ਜਦੋਂ ਨਾਮ ਜਪਣਾ, ਨਾਮ ਕੀ ਬੇਲਾ ਪੈ ਪੈ ਸੋਇਆ, ਉਦੋਂ ਆਲਸੀ ਹੋ ਜਾਂਦਾ। ਉਦਮ ਕਰਨਾ ਤਾਂ ਭਲੇ ਕਰਮ ਵਾਸਤੇ, ਚੰਗੇ ਕਰਮ ਵਾਸਤੇ, ਚੰਗੇ ਕੰਮ ਵਾਸਤੇ ਉਦਮ ਜਿਹੜਾ ਉਹ ਮਿੱਤਰ ਹੈ, ਤੇ ਮਾੜੇ ਕੰਮ ਵਾਸਤੇ ਜੇ ਉਦਮ ਕਰਦਾ ਤੇ ਫਿਰ ਉਹ ਉਦਮ ਦੁਸ਼ਮਣ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਉਦਮ ਕਰੋ ਭਲੇ ਕਰਮ ਦਾ, ਬਾਣੀ ਪੜਨ ਵਾਸਤੇ, ਸਿਮਰਨ ਕਰਨ ਵਾਸਤੇ, ਭਜਨ ਕਰਨ ਵਾਸਤੇ ਉਦਮ ਕਰੋ। ਉਦਮ ਕਰਨ ਦੇ ਨਾਲ ਇਹ ਜਿਹੜਾ ਮਨ ਹੈ ਇਹ ਨਿਰਮਲ ਹੁੰਦਾ ਹੈ, ਪਵਿੱਤਰ ਹੁੰਦਾ ਹੈ।
ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ,
ਜਿਹੜਾ ਹਰੀ ਪਰਮੇਸ਼ਰ ਅਕਾਲ ਪੁਰਖ ਦੇ ਰਸਤੇ ਤੇ ਚੱਲ ਪੈਂਦਾ, ਪਰਮੇਸ਼ਰ ਦੇ ਮਾਰਗ ਤੇ ਚੱਲ ਪੈਂਦਾ, ਰੱਬ ਦੇ ਰਸਤੇ ਤੁਰ ਪੈਂਦਾ, ਪਰਮੇਸ਼ਰ ਦੇ ਰਾਹ ਤੇ ਚੱਲਣ ਵਾਲਿਆਂ ਦੇ ਸਾਰੇ ਭਰਮ ਖੋਏ ਜਾਂਦੇ ਹਨ। ਪਰਮੇਸ਼ਰ ਦੇ ਰਸਤੇ ਚੱਲਣ ਵਾਲਿਆਂ ਦੇ ਜਿਤਨੇ ਭਰਮ ਨੇ ਸਾਰੇ ਭਰਮ ਉਹਨਾਂ ਦੇ ਹਿਰਦਿਆਂ ਚੋਂ ਨਿਵਿਰਤ ਹੋ ਜਾਂਦੇ ਹਨ।
ਨਾਮ ਨਿਧਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ।
ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਨਾਮ ਦਾ ਖਜ਼ਾਨਾ ਦ੍ਰਿੜ ਕਰਾਇਆ। ਨਾਮ ਨਿਧਾਨ ਸਤਿਗੁਰ ਸੁਣਾਇਆ, ਨਾਮ ਦਾ ਜਿਹੜਾ ਖਜ਼ਾਨਾ ਉਹ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਸੁਣਾਇਆ, ਜਿਸ ਨੂੰ ਸੁਣ ਕੇ ਮੇਰੇ ਜਿਤਨੇ ਵੀ ਰੋਗ ਨੇ ਉਹ ਮਿਟ ਗਏ ਹਨ, ਮਿਟ ਗਏ ਸਗਲੇ ਰੋਗਾ ਜੀਓ। ਜਿੰਨੇ ਰੋਗ ਸੀ ਨਾਮ ਸੁਣਦੇ ਹੀ ਮਿਟ ਗਏ। ਨਾਮ ਸੁਣਨਾ, ਰਸਨਾ ਨਾਲ ਜਪਣਾ, ਕੰਨਾਂ ਨਾਲ ਸੁਣਨਾ, ਇਹ ਤਰੀਕਾ ਨਾਮ ਜਪਣ ਦਾ, ਜੁਗਤੀ ਹੈ। ਮਹਾਂਪੁਰਖ ਇਹ ਉਪਾਅ ਦੱਸਦੇ ਨੇ ਨਾਮ ਜਪਣ ਦਾ ਕਿ ਇਸ ਤਰੀਕੇ ਨਾਲ ਜਪੋ, ਰਸਨਾ ਨਾਲ ਜਪੋ ਤੇ ਕੰਨਾਂ ਨਾਲ ਸੁਣੋ। ਜਿਵੇਂ ਜਿਵੇਂ ਨਾਮ ਕੰਨਾਂ ਨਾਲ ਸੁਣਾਂਗੇ, ਸੁਣਦਿਆਂ ਸੁਣਦਿਆਂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਜਿੰਨੇ ਰੋਗ ਨੇ ਮਿਟ ਜਾਣਗੇ, ਸਾਰੇ ਰੋਗਾਂ ਦਾ ਨਾਸ ਹੋ ਜਾਏਗਾ, ਸਾਰੇ ਰੋਗਾਂ ਦੀ ਨਿਵਿਰਤੀ ਹੋ ਜਾਵੇਗੀ।
ਜੋ ਪਈ ਇਤਿਆਦਕ ਬੋ ਗੁਰੂ ਬਣਾਵੇ,
ਇਤਿਆਦਕ ਬਹੁਤ ਸਾਰੇ ਸ਼ਬਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਗੁਰੂ ਘਰ ਦੀ ਮਹਿਮਾ ਪ੍ਰਥਾਏ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕਰਦੇ ਹਨ।
ਸੁਨ ਪਠ ਕਾਰ ਕਰਨ ਉਰ ਭਾਵੇ,
ਜਿਨ੍ਹਾਂ ਸ਼ਬਦਾਂ ਨੂੰ ਸੁਣ ਕੇ ਪੜ੍ਹ ਕੇ ਗੁਰੂ ਕੇ ਸਿੱਖਾਂ ਦੇ ਮਨਾਂ ਚ ਗੁਰੂ ਘਰ ਦੀ ਸੇਵਾ ਕਰਨ ਦਾ ਭਾਵ ਪੈਦਾ ਹੁੰਦਾ। ਜਦੋਂ ਗੁਰਸਿੱਖ ਸੁਣਦੇ ਨੇ ਸਤਿਗੁਰਾਂ ਦੇ ਸ਼ਬਦ ਜਾਂ ਪੜ੍ਹਦੇ ਨੇ ਤੇ ਪੜ੍ਹ ਸੁਣ ਕੇ ਫਿਰ ਉਹ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਉਨ੍ਹਾਂ ਦੇ ਮਨ ਚ ਚਾਉ ਪੈਦਾ ਹੁੰਦਾ ਹੈ।
ਦੋਨੋ ਰਹੇ ਪਾਸ ਗੁਰ ਦੇਵ,
ਭਾਈ ਲਾਲ ਤੇ ਭਾਈ ਲੰਗਾ ਇਹ ਦੋਵੇਂ ਸਿੱਖ ਸਤਿਗੁਰਾਂ ਦੇ ਕੋਲ ਰਹਿੰਦੇ ਨੇ, ਇਹ ਵੀ ਗੁਰੂ ਘਰ ਦੇ ਵਿਚ ਰਹਿ ਕੇ ਸੇਵਾ ਕਰਦੇ ਹਨ।
ਮੁਕਤ ਰੂਪ ਹੋਏ ਕਰ ਸੇਵ,
ਔਰ ਮੁਕਤੀ ਦਾ ਰੂਪ ਪ੍ਰਾਪਤ ਕਰਨ ਵਾਸਤੇ ਸੇਵਾ ਕਰਦੇ ਨੇ ਵੀ ਸਾਨੂੰ ਮੁਕਤੀ ਮਿਲ ਜਾਏ, ਸਾਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਏ, ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ ਇਹ ਸੇਵਾ ਕਰਦੇ ਹਨ।
عجب عجائب عمرہ شاہ
خالصہ جی بھائی لال تے لنگا جی سیوا کردیا کردیا مکت ہو گئے. اسی طرح ہور بھی سکھ نے بھائی عجب عجائب بھائی عمرہ شاہ یہ بھی ستگران دے دربار وچ آئے سیوا کردے نے. بھائی عجب عجائب جی اور بھائی عمرہ شاہ جی
مسند گرو پاؤ
خالسا جی بھائی عجب عجائب تے بھائی عمرہ شاہ یہ دونوں گرو صاحب جی دے گھر دے مسند سن. یہ مسند سی گرو کی سنگت نو جوڑنا گرو گھر نال انہاں کولوں ساری دسوند دی مایا اکٹھی کر کے گرو گھر لے کے آنی یہ جڑی ساری ڈیوٹی سی یہ دونوں مسند نبھاؤندے سی. بھائی عجب عجائب تے بھائی عمرہ شاہ یہ دونوں گرو گھر دے مسند ہن.
کار سدا سر کی پی کرے
یہ شری امرتسر سروور دی بھی سیوا کردے نے. جڑی سیوا امرتسر سروور دی چل رہی ہے اس سیوا وچ سنگت کولو مایا ابرا کے لیا کے سیوا وچ پاؤندے ہن.
سنگت تے گر کار سمبرے
بہت ساری جڑی گرو گھر دی سنگت آلے دوالے انہاں سنگتاں دے کولو مایا ابرا کے دسوند دی مایا اکٹھی کر کے اے گرو گھر لے کے آندے نے.
مان گرو کے پاس پچاوے
اور جڑا دسوند ہے دھن گرو ارجن صاحب پنجویں پاتشاہ جی دے چرنا چ لیا کے پیٹ کر دے او دسوند مہاراج جی دے چرنا چ لیا کے حاضر کر دے نے.
نج ہت جو سکھن تے پاوے
اور اس دسوند وچوں ایک پیسہ بھی اپنے واسطے نہیں خرچ دے. پلی برتی والے سن چنگی بھاونا والے سن جیڑی سنگت دی مایا لیاؤندے نے نا اودے چوں خرچہ اپنے واسطے نہیں کردے. اپنے واسطے او دھن خرچ دے نے جیڑا سنگت کولو سکھاں کولو وکھرا انہاں نوں اپنے واسطے ملدا. گرو گھر واسطے جیڑی مایا ہوندی اودے وچوں ایک پیسہ نہیں لیندے تے سنگت کولوں جڑی ہور مایا جڑی انہاں دے گزران واسطے اوہی مایا سنگت کولوں لے کے او دے نالے اپنا گزارا کردے نے.
ایک دن صاحب بوجن ٹھانے
ایک دن دا بچن ہے کہ پنجویں پاتشاہ دھن گرو ارجن دیو صاحب جی مہاراج بھائی عجب عجائب تے بھائی عمرہ شاہ دوویں ستگراں دے کول بیٹھے سی. انہاں دوہاں نوں ستگرو سچے پاتشاہ جی مہاراج جی پچھن لگے
گر تن کو تم کس بد جانو جو سنگت تے لیاون ٹھانو.
مہاراج جی کہندے بھائی عجب عجائب تے عمرہ شاہ جی ایداں دسو کہ جڑا گرو گھر دا تان ہے جڑا تن تسی سنگت کولوں دسوند دا اکٹھا کر کے گرو گھر لے کے آؤندے ہو تسی اس گرو گھر دے تان نو کس طرح دا سمجھ دے. جڑا گرو گھر دا تان ہے مایا ہے سنگت کولوں برا کے لیاؤندے ہو اس گرو گھر دے تان نو تسی کہو جا سمجھ دے انو کس طرح جان دے ہو.
کہو تینو ہم بیک سم جانے شیو نرمائل کیر سمانے.
بھائی عجب عجائب تے بھائی عمرہ شاہ جی ستگراں دا بچن سن کے بولے کہن لگے پاتشاہ جی جڑا گرو گھر دا تان ہے اسی اونوں زہر دے سمان جان دے کیوں بک ہے. گرو گھر دا جڑا تان ہے ساڈے واسطے زہر ہے او ساڈے واسطے بک ہے. اسی یہ سمجھدے ہاں میں جویں شیو جی نوں کوئی وستو بھیٹ کیتی ہووے نا تے شیو جی دے انگاں نوں لگی ہووے او کسے دے ورتن جوگے نہیں رہندی کیونکہ شیو جی نے گل چ پاونیاں ہڈاں دی مالا جو لا کے رکھ دے تے کسے دے گل چ پان جوگی آیا او اونے شریر تے شمشان بھومی دی سواہ ملنی ہے او سواہ لا کے رکھے او وی کسے دے کم نہیں آوندی. کہندے مہاراج اس طرح اسی گرو گھر دا جڑا تان ہے اور شیو جی نو بھیٹا کیتی ہوئی وستو دے برابر سمجھدے ہیں زہر دے سمان سمجھدے ہیں بک دے سمان سمجھدے ہیں. ہاں جی
سن شری مکھ تے باپ اچارا کرو جے ام تم ہوئے ادھارا.
یہ سن کے ستگرو جی بولے کہندے چنگا بھلا جے تسی اس طرح دی برتی رکھ دیو نا تے پھر تہاڈا ادھار ہو جائے گا. گرو گھر دا جڑا تان ہے جڑے گرو گھر دے سیوہ دار نے خالصہ جی بھائی منی سنگھ جی شہید دے کولے بچن چلے بھائی منی سنگھ جی دے کول سکھ بیٹھے کچھ راگی سنگھ گرو گھر دی سیوا کرن والے وہ کہندے جی اسی بھی تا گرو گھر دا تن کھانے ساڈے واسطے کی حکم ہے پھر ساڈے واسطے بھی زہر ہی ہے نا. بھائی صاحب بھائی منی سنگھ جی نے بچن کیتا جڑا گرو گھر دا پجاری ہے سیوک ہے وہ بھی اتنا ک لوے جن ک نال اودا تے اودے پروار دا گزارا چل جائے جے ادک لیندا تے اودے واسطے بھی زہر ہے. عام سدھارن ویکتی واسطے تا بک ہے ہی ہے تن نرواہ ماتر لوے اتنے وچ گزارا کر لوے. سو ایتھے مہاراج جی کہندے نا مسنداں نوں جے تہاڈی اس طرح دی برتی ہے نا تے پھر تہاڈا ادھار ہو جائے گا پھر تہاڈا پار اتارا ہو جائے گا.
پیڑا سکھ چھجل تس جاتی
خالصہ جی ایک ہور گرو گھر دا سکھ ستگراں دے چرنا چایا دا نام سی بھائی پیڑا. بھائی پیڑے دی گوتر ہے چھجل چھجل جاتی دے نال اے سبندت ہے.
کندو سنگر جات اپاتی
ایک ہے بھائی کندو ایدا گوتر ہے تے سنگر ایدا نا ہے اے چل کے ستگراں دے چرناں وچ آیا.
شری ارجن کو بندن کین
بھائی پیڑا چھجل جی اور بھائی کندو سنگر جی انہاں دوہاں سکھاں نے آ کے دھن گرو ارجن صاحب پنجویں پاتشاہ دے چرناں چ متھا ٹیکیا. مہاراج پنجویں پاتشاہ دے چرناں چ انہاں نے آن کے نمسکار کیتی ہے.
ان ارداس کری ہوئے دین
بڑے دین ہو کے نمانے ہو کے انہاں دوہاں نے ستگرو جی دے چرناں چ بینتی کیتی بھائی پیڑا جی ہوناں نے مہاراج کرپا کر کے دیا کر کے دسو بھی ساڈی کلیان کیویں ہوے گی ساڈی مکتی کیویں ہوے گی ساڈا جنم مرن مہاراج جی کیویں کٹیا جائے گا.
کم ہمرو ہووے کلیان شری گر دیہو اپدیش بخان
مہاراج جی کرپا کر کے ساڈی کلیان کیویں ہوے گی ایسا اپدیش سانو دیو کہ ساڈی مکتی کیویں ہوے گی اسی جنم مرن تو مکت کیویں ہوواں گے ایسا پوتر اپدیش ہے گریب نواز ستگرو جی آپ جی کرپا کر کے سانو بخشش کرو.
ستگر کہو سدا سر ناو شبد بیچارو گرمت پاو.
ستگرو جی نے وچن کیتا بھائی پیڑا جی بھائی کندو سنگر جی نو مہاراج جی کہن لگے بھائی سکھو جے جنم مرن تو مکت ہونا چاہندے ہو کلیان چاہندے ہو تے ایداں کرو سدا سر سری امرتسر سروور چ اشنان کریا کر. اور سری امرتسر سروور وچ اشنان کر کے پھر شبد دی وچار کرو گربانی دی وچار کرو کیونکہ مکتی ادو تک نہیں ملتی. ستگر نو سب کو ویکھدا جیتا جگت سنسار ڈٹھے مکت نہ ہووے جچر شبد نہ کری وچار. جدو تک شبد دی وچار نہیں کردے ادو تک مکتی پراپت نہیں ہو سکتی کیونکہ مکتی دا پتہ ہی نہیں لگنا. شبد دی وچار کر کے پتا لگے گا نا مکتی کی ہے مکتی دا سروپ کی ہے مکتی پراپت کیویں ہوندی ہے مکتی دے سادھن کی نے وہ ساری وچار شبد دی وچار چوں ہی پراپت ہونی. اس کر کے ستگرو جی کہندے بھائی سکھو ایک تا سری امرتسر سروور چ اشنان کریا کرو اشنان کر کے پھر شبد دی وچار کرو تے شبد دی وچار کر کے گرمت دے تار نہیں ہوو. شبد نو وچار کے شبد وچ جیڑی مت گرو نے دتی ہے اس مت نو دھارن کرنا گرو کی مت نو دھارن کرنا ہے.
گر سکھن کی سیوا کریے تج ہنکار ਨਮਰਤਾ ਧਰੀਐ।
ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਔਰ ਹੰਕਾਰ ਛੱਡ ਕੇ, ਹੰਕਾਰ ਦਾ ਤਿਆਗ ਕਰਕੇ ਆਪਣੇ ਅੰਦਰ ਨਿਮਰਤਾ ਧਾਰਨ ਕਰਨੀ ਹੈ। ਗੁਰਸਿੱਖਾਂ ਦੀ ਸੇਵਾ ਕਰਨੀ ਹੈ, ਹੰਕਾਰ ਛੱਡਣਾ, ਹਉਮੈ ਨਹੀਂ ਰੱਖਣੀ। ਗੁਰਸਿੱਖ ਵਿੱਚ ਹਉਮੈ ਨਾ ਹੋਵੇ, ਹੰਕਾਰ ਨਾ ਹੋਵੇ, ਕਿਉਂਕਿ ਹਉਮੈ ਨਾਮ ਨਹੀਂ ਟਿਕਣ ਦਿੰਦੀ, ਹਉਮੈ ਨਾਮ ਦਾ ਨਿਵਾਸ ਨਹੀਂ ਹੋਣ ਦਿੰਦੀ। ਹਉਮੈ ਇਹੋ ਜਿਹੀ ਥਿੰਧਾਈ ਹੈ ਕਾਗਜ਼ ਤੇ ਲੱਗੀ ਹੋਈ, ਜਿਵੇਂ ਜਿਸ ਕਾਗਜ਼ ਤੇ ਥਿੰਧਾਈ ਲੱਗੀ ਹੋਵੇ ਉਹਦੇ ਤੇ ਪਾਣੀ ਦਾ ਅਸਰ ਨਹੀਂ ਹੁੰਦਾ। ਏਦਾਂ ਜਿਨ੍ਹਾਂ ਮਨਾਂ ਤੇ ਹਉਮੈ ਦੀ ਥਿੰਧਾਈ ਹੈ ਉਹਨਾਂ ਤੇ ਮਨ ਨਾਮ ਦਾ ਅਸਰ ਨਹੀਂ ਹੁੰਦਾ। ਇਸ ਕਰਕੇ ਪਹਿਲਾਂ ਇਹਨੂੰ ਤਿਆਗਣਾ, ਹਉਮੈ ਨੂੰ ਤਜੋ ਔਰ ਆਪਣੇ ਅੰਦਰ ਨਿਮਰਤਾ ਧਾਰਨ ਕਰੋ।
ਜੇ ਸਤਿਗੁਰ ਤੀਸਰ ਪਾਤਸ਼ਾਹੂ,
ਫਿਰ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜਿਹੜੇ ਸਾਡੇ ਵੱਡੇ ਸਤਿਗੁਰੂ ਨੇ ਤੀਸਰੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ।
ਹਮਰੇ ਪਿਤਾ ਹਕਾਰੇ ਪਾਹੂ,
ਵੱਡਿਆਂ ਸਤਿਗੁਰਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ। ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕਰਕੇ ਸਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਆਪਣੇ ਕੋਲ ਬੁਲਾਇਆ।
ਕਹਿਓ ਬਚਨ ਕਲ ਯੁਗ ਤੇ ਜੀਵ,
ਉਹਨਾਂ ਨੇ ਸਾਡੇ ਪਿਤਾ ਜੀ ਨੂੰ ਆਪਣੇ ਕੋਲ ਬੁਲਾ ਕੇ ਹੁਕਮ ਕੀਤਾ। ਕਹਿਣ ਲੱਗੇ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਕਿ ਹੇ ਸ੍ਰੀ ਗੁਰੂ ਰਾਮਦਾਸ ਜੀ, ਕਲ ਯੁਗ ਦੇ ਵਿਚ ਜਿਹੜੇ ਜੀਵ ਹਨ,
ਸਗਰੀ ਸ਼ਕਤ ਬਹੀਨੇ ਥੀਵ,
ਕਲ ਯੁਗ ਦੇ ਜਿਹੜੇ ਜੀਵ ਨੇ ਉਹ ਸਾਰੀਆਂ ਸ਼ਕਤੀਆਂ ਤੋਂ ਵਿਹੂਣੇ ਨੇ। ਕਲ ਯੁਗ ਦੇ ਜੀਵਾਂ ਚ ਕੋਈ ਸ਼ਕਤੀ ਨਹੀਂ, ਕੋਈ ਤਾਣ ਨਹੀਂ, ਕੋਈ ਸਮਰੱਥਾ ਨਹੀਂ।
ਇੱਕ ਤੋਂ ਭਾਈ ਆਰ ਜਾ ਛੋਟੀ,
ਇੱਕ ਤਾਂ ਕਲਯੁਗ ਦੇ ਜੀਵਾਂ ਦੀ ਜਿਹੜੀ ਉਮਰ ਹੈ ਉਹ ਛੋਟੀ ਹੋ ਗਈ ਹੈ। ਕਲਯੁਗ ਦੇ ਜਿਹੜੇ ਜੀਵ ਨੇ ਉਹਨਾਂ ਦੀ ਉਮਰ ਬਿਲਕੁਲ ਛੋਟੀ ਹੋ ਗਈ ਹੈ।
ਹੀਨ ਪਦਾਰਥ ਬੁੱਧੀ ਮੋਟੀ,
ਦੂਜਾ ਉਹ ਪਦਾਰਥਾਂ ਤੋਂ, ਸ਼ਕਤੀ ਤੋਂ, ਪਦਾਰਥਾਂ ਤੋਂ ਵੀ ਹੀਣੇ ਹੋ ਗਏ ਨੇ। ਉਹ ਸਮਰਿੱਧੀ, ਉਹ ਪਦਾਰਥ ਜੀਵਾਂ ਕੋਲ ਨਹੀਂ ਰਹੇ ਜਿਹੜੇ ਪਹਿਲੇ ਯੁੱਗਾਂ ਵਿਚ ਸਨ। ਔਰ ਕਲਯੁਗ ਦੇ ਲੋਕਾਂ ਦੀ ਜਿਹੜੀ ਬੁੱਧੀ ਹੈ ਉਹ ਵੀ ਮੋਟੀ ਹੋ ਗਈ ਹੈ, ਇਹਨਾਂ ਦੀ ਜਿਹੜੀ ਅਕਲ ਹੈ ਉਹ ਵੀ ਮੋਟੀ ਹੋ ਗਈ ਹੈ। ਖਾਲਸਾ ਜੀ, ਆਪਾਂ ਆਪ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਇਹ ਜਿਹੜੀ ਬੋਲੀ ਹੈ ਲਿਖਣ ਦੀ ਸ਼ੈਲੀ ਵਿਚ ਨਹੀਂ ਸੀ ਆਈ, ਤੇ ਸਾਡੇ ਭਾਰਤ ਖੰਡ ਦੇ ਰਿਸ਼ੀ ਮੁਨੀ ਜਿਹੜੇ ਸਨ ਉਹ ਸੂਤਰ ਉਚਾਰਦੇ ਸੀ, ਅਗਲੇ ਜਿਹੜੇ ਸੁਣਦੇ ਸੀ ਸੁਣ ਕੇ ਜ਼ੁਬਾਨੀ ਯਾਦ ਕਰ ਲੈਂਦੇ ਸੀ। ਸੁਣ ਕੇ ਜ਼ੁਬਾਨੀ ਯਾਦ ਕਰਨ ਵਾਲਿਆਂ ਦੀ ਸੁਰਤੀ, ਉਹਨਾਂ ਦੀ ਮਤ ਕਿੰਨੀ ਬਰੀਕ ਹੋਵੇਗੀ ਜਿਹੜੇ ਸੁਣ ਕੇ ਯਾਦ ਕਰ ਲੈਂਦੇ ਸੀ। ਬਟ ਕਿਉਂਕਿ ਲਿਖਣ ਦੀ ਸ਼ੈਲੀ ਹੈ ਹੀ ਨਹੀਂ ਸੀ, ਲਿਖਣ ਦੀ ਸ਼ੈਲੀ ਤਾਂ ਬਹੁਤ ਬਾਅਦ ਵਿਚ ਆਈ। ਰਚਾਵਾਂ ਜਿਹੜੀਆਂ ਵੇਦਾਂ ਦੀਆਂ ਜਾਂ ਜਿਹੜੇ ਸਲੋਕ ਨੇ ਉਹ ਪਹਿਲਾਂ ਸੁਣ ਕੇ ਯਾਦ ਕਰਦੇ ਰਹੇ ਰਿਸ਼ੀ ਮੁਨੀ ਜਿੰਨੇ ਲੋਕ ਸਨ। ਹੁਣ ਕਲਯੁਗ ਦੇ ਵਿਚ ਮਹਾਰਾਜ ਜੀ ਕਹਿੰਦੇ ਜੀਵਾਂ ਦੀ ਜਿਹੜੀ ਮੱਤ ਹੈ ਉਹ ਹੋ ਗਈ ਹੈ ਮੋਟੀ, ਇਤਨੀ ਮੋਟੀ ਹੋ ਗਈ ਹੈ ਵੀ ਹੁਣ ਜਪਜੀ ਸਾਹਿਬ ਦੀ ਬਾਣੀ ਤੱਕ ਪੜ੍ਹ ਕੇ ਵੀ ਯਾਦ ਨਹੀਂ ਹੁੰਦੀ ਸਿੱਖਾਂ ਨੂੰ, ਮੱਤ ਤੇ ਪੜਦਾ ਜੋ ਪੈ ਗਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਸੁਣਾ ਰਹੇ ਨੇ ਬਚਨ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਿਹਾ ਕਿ ਕਲਯੁਗ ਦੇ ਜੀਵ ਲਪਾਗ ਹੋ ਗਏ, ਉਹਨਾਂ ਦੀਆਂ ਉਮਰਾਂ ਵੀ ਛੋਟੀਆਂ ਹੋ ਗਈਆਂ ਔਰ ਉਹਨਾਂ ਦੀਆਂ ਜਿਹੜੀਆਂ ਬੁੱਧੀਆਂ ਹਨ ਉਹ ਜਿਹੜੀ ਬੁੱਧੀ ਹੈ ਉਹ ਵੀ ਮੋਟੀ ਹੋ ਗਈ ਹੈ।
ਕਰ ਨਾ ਸਕੇ ਸਭ ਤੀਰਥ ਮੱਜਨ,
ਉਹ ਸਾਰੇ ਤੀਰਥਾਂ ਚ ਜਾ ਕੇ ਨਹਾ ਨਹੀਂ ਸਕਦੇ। 68 ਤੀਰਥ ਨੇ, 68 ਤੀਰਥਾਂ ਤੇ ਜਾ ਕੇ ਹਰ ਇੱਕ ਤੀਰਥ ਤੇ ਜਾ ਕੇ ਉਹ ਇਸ਼ਨਾਨ ਨਹੀਂ ਕਰ ਸਕਦੇ, ਇੰਨਾ ਕਿਸੇ ਕੋਲ ਸਮਾਂ ਨਹੀਂ। ਜੇ ਕਿਸੇ ਕੋਲ ਸਮਾਂ ਤੇ ਉਹਨਾਂ ਕੋਲ ਪੈਸਾ ਨਹੀਂ ਖਰਚਾ ਕਰਨ ਵਾਸਤੇ ਵੀ 68 ਤੀਰਥਾਂ ਚ ਇਸ਼ਨਾਨ ਕਰਨ, ਤੇ ਜੇ ਕਿਸੇ ਕੋਲ ਪੈਸਾ ਵੀ ਹੈ ਸਮਾਂ ਵੀ ਹੈ ਪਰ ਉਹਨਾਂ ਦੇ ਸਰੀਰ ਵਿਚ ਤਾਕਤ ਕੋਈ ਨਹੀਂ ਵੀ ਉਹ ਜਾ ਕੇ ਤੀਰਥਾਂ ਤੇ ਹਰ ਇੱਕ ਤੀਰਥ ਤੇ ਜਾ ਕੇ ਯਾਤਰਾ ਕਰਕੇ ਇਸ਼ਨਾਨ ਕਰ ਸਕਣ, ਕਲਯੁਗ ਵਿਚ ਜਿਹੜੇ ਜੀਵ ਨੇ ਉਹ ਸਾਰੇ ਤੀਰਥਾਂ ਤੇ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ।
ਵਿਦ ਸੋ ਦਾਨ ਦੇ ਨਾ ਸਵਜਨ,
ਨਾ ਹੀ ਵਿਧੀ ਪੂਰਵਕ ਉਹ ਦਾਨ ਪੁੰਨ ਕਰ ਸਕਦੇ ਨੇ, ਨਾ ਹੀ ਉਹਨਾਂ ਦੇ ਕੋਲੋਂ ਦਾਨ ਪੁੰਨ ਹੁੰਦਾ।
ਇਸ ਕਾਰਨ ਤੇ ਤੀਰਥ ਮਹਾ,
ਇਸ ਕਰਕੇ ਹੇ ਗੁਰੂ ਰਾਮਦਾਸ ਜੀ ਤੁਸੀਂ ਇੱਕ ਮਹਾਨ ਤੀਰਥ ਦੀ ਸਿਰਜਣਾ ਕਰੋ। ਇੱਕ ਮਹਾਨ ਤੀਰਥ ਇਸ ਮਾਤ ਲੋਕ ਦੀ ਧਰਤੀ ਤੇ ਲਗਾਵੋ।
ਮਦਰ ਦੇਸ਼ ਮੈਂ ਰਚੀਏ ਇਹਾ,
ਇਸ ਮਦਰ ਦੇਸ਼ ਵਿੱਚ, ਮਦਰ ਦੇਸ਼ ਕਹਿੰਦੇ ਨੇ ਪੰਜਾਬ ਦੇ ਇਲਾਕੇ ਨੂੰ, ਇਹ ਮਾਝੇ ਦਾ ਜਿਹੜਾ ਇਲਾਕਾ ਹੈ, ਇੱਥੇ ਤੁਸੀਂ ਉਸ ਤੀਰਥ ਦੀ ਰਚਨਾ ਕਰੋ, ਸੋਹਣੇ ਤੀਰਥ ਨੂੰ ਬਣਾਵੋ।
ਤੀਨ ਲੋਕ ਕੇ ਤੀਰਥ ਜੋਏ,
ਤਿੰਨਾਂ ਲੋਕਾਂ ਦੇ ਜਿਹੜੇ ਤੀਰਥ ਨੇ, ਕੱਲੇ ਮਾਤ ਲੋਕ ਜੀ ਨਹੀਂ, ਤਿੰਨਾਂ ਲੋਕਾਂ ਵਿੱਚ ਜਿਤਨੇ ਤੀਰਥ ਹਨ,
ਸਭ ਕੋ ਫਲ ਇਸ਼ਨਾਨ ਤੇ ਹੋਏ,
ਇਹੋ ਜਿਹਾ ਤੀਰਥ ਗੁਰੂ ਰਾਮਦਾਸ ਜੀ ਤੁਸੀਂ ਬਣਾਓ ਕਿ ਜਿਸ ਤੀਰਥ ਵਿੱਚ ਇਸ਼ਨਾਨ ਕਰਕੇ ਤਿੰਨਾਂ ਲੋਕਾਂ ਦੇ ਤੀਰਥ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਏ। ਤਿੰਨਾਂ ਲੋਕਾਂ ਦੇ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਵੇ, ਐਸੇ ਸੁੰਦਰ ਤੀਰਥ ਦੀ, ਐਸੇ ਸੁੰਦਰ ਤਾਲ ਦੀ ਸਿਰਜਣਾ ਹੇ ਗੁਰੂ ਰਾਮਦਾਸ ਜੀ ਤੁਸੀਂ ਕਰੋ। ਇਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਹੁਕਮ ਕੀਤਾ,
ਇਸ ਥਲ ਥੇ ਉਹ ਬਤਾਇਓ ਜਗ੍ਹਾ,
ਤੇ ਇਹ ਜਿਹੜੀ ਜਗ੍ਹਾ ਗੁਰੂ ਅਰਜਨ ਸਾਹਿਬ ਦੱਸ ਰਹੇ ਨੇ, ਕਹਿੰਦੇ ਆਹ ਜਿਹੜੀ ਜਗ੍ਹਾ ਦਾ ਥੇ ਹੈ, ਇਹ ਜਿਹੜੀ ਥੇ ਜਿਹੜੀ ਜਗ੍ਹਾ ਉਸ ਵੇਲੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੱਸੇ,
ਹਮਰੇ ਪਿਤਾ ਖਨਾਇਓ ਤਬੈ,
ਸਾਡੇ ਪਿਤਾ ਜੀ ਨੇ ਇੱਥੇ ਸਰੋਵਰ ਦੀ ਖੁਦਵਾਈ ਸ਼ੁਰੂ ਕੀਤੀ, ਸਾਡੇ ਪਿਤਾ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਇਸ ਜਗ੍ਹਾ ਤੇ ਤੀਰਥ ਦੀ ਖੁਦਵਾਈ ਆਰੰਭ ਕੀਤੀ।
ਸ੍ਰੀ ਅੰਮ੍ਰਿਤ ਸਰ ਰਾਖਿਓ ਨਾਮ, ਚਤਰ ਪਦਾਰਥ ਕੋ ਨਿਤ ਧਾਮੂ,
ਔਰ ਇਸ ਪਾਵਨ ਸਰੋਵਰ ਦਾ ਨਾਮ ਰੱਖਿਆ ਸ੍ਰੀ ਅੰਮ੍ਰਿਤ ਸਰ। ਇਸ ਸਰੋਵਰ ਦੀ ਸਿਰਜਣਾ ਕਰਕੇ ਇਸ ਸਰੋਵਰ ਦਾ ਨਾਂ ਰੱਖਿਆ ਸ੍ਰੀ ਅੰਮ੍ਰਿਤਸਰ। ਔਰ ਮਹਾਰਾਜ ਜੀ ਕਹਿੰਦੇ ਜਿਹੜਾ ਸ੍ਰੀ ਅੰਮ੍ਰਿਤਸਰ ਸਰੋਵਰ ਹੈ ਭਾਈ, ਇੱਥੇ ਹਰ ਵਕਤ ਚਾਰੇ ਪਦਾਰਥ ਪ੍ਰਾਪਤ ਹੁੰਦੇ ਨੇ, ਧਰਮ, ਅਰਥ, ਕਾਮ, ਮੋਕਸ਼, ਚਾਰ ਪਦਾਰਥ ਨੇ ਨਾ, ਚਾਰੋਂ ਦੇ ਚਾਰੋਂ ਪਦਾਰਥ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸਮਹਿਮਾ ਕਰਕੇ, ਇਸ ਸਰੋਵਰ ਦੀ ਯਾਤਰਾ ਕਰਕੇ, ਇਸ਼ਨਾਨ ਕਰਕੇ, ਸ੍ਰੀ ਹਰਿਮੰਦਰ ਸਾਹਿਬ ਚ ਨਮਸਕਾਰ ਕਰਕੇ, ਬਾਣੀ ਪੜ ਕੇ, ਸਿਮਰਨ ਕਰਕੇ, ਭਜਨ ਕਰਕੇ, ਚਾਰੋਂ ਦੇ ਚਾਰੋਂ ਪਦਾਰਥ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਜਿਹੜੇ ਇੱਥੇ ਹਾਜ਼ਰੀ ਭਰਦੇ ਨੇ।
ਕਾਸ਼ੀ ਆਦਿਕ ਤੀਰਥ ਸਭੈ,
ਜਿਹੜੇ ਬਨਾਰਸ ਦੇ ਜਾਂ ਕਾਸ਼ੀ ਵਰਗੇ ਤੀਰਥ ਨੇ ਸਾਰੇ, ਚਾਹੇ ਉਹ ਗੰਗਾ ਹੈ, ਜਮਨਾ ਹੈ, ਸਰਸਵਤੀ ਹੈ, ਇਲਾਹਾਬਾਦ ਦੀ ਤ੍ਰਿਵੇਣੀ ਹੈ, ਜਿਤਨੇ ਵੀ ਤੀਰਥ ਨੇ ਗੰਗਾ ਆਦਿਕ ਜਾਂ ਕਾਸ਼ੀ ਦੇ,
ਇਸ ਕੀ ਸ਼ਰਨ ਰਹੇ ਪਰ ਅਬੈ,
ਉਹ ਜਿੰਨੇ ਤੀਰਥ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸ਼ਰਨ ਵਿਚ ਪਏ ਹੋਏ ਨੇ, ਉਹ ਸਾਰੇ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸ਼ਰਨ ਚ ਨੇ। ਉਹ ਜਿਤਨੇ ਤੀਰਥ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਆ ਕੇ ਹਾਜ਼ਰੀਆਂ ਭਰਦੇ ਨੇ, ਉਹ ਵੀ ਆਪਣੀ ਪਵਿੱਤਰਤਾ ਵਾਸਤੇ ਇੱਥੇ ਆ ਕੇ ਚੁੱਭੇ ਲਾਉਂਦੇ ਨੇ, ਤਾਂ ਹੀ 68 ਤੀਰਥ ਮਹਾਰਾਜ ਜੀ ਨੇ ਕਿਨਾਰੇ ਤੇ ਬਣਾਇਆ ਹੋਇਆ ਕਿ 68 ਦੇ 68 ਤੀਰਥ ਉਹ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਤੀਰਥ ਦੇ ਅਧੀਨ ਹੋ ਕੇ ਰਹਿੰਦੇ ਨੇ।
ਵਰਤੈ ਕਾਲ ਕਲੀ ਕੋ ਘੋਰੈ,
ਕਲਯੁਗ ਦਾ ਸਮਾਂ ਬੜਾ ਘੋਰ ਹੋ ਕੇ ਵਰਤ ਰਿਹਾ,
ਕਿਸ ਕੀ ਸੱਤਿਆ ਕੋ ਨੈ ਛੋਰੈ,
ਕਲਯੁਗ ਨੇ ਕਿਸੇ ਵੀ ਤੀਰਥ ਦੀ ਸੱਤਿਆ ਨਹੀਂ ਛੱਡੀ, ਉਹਨੇ ਹਰ ਇੱਕ ਤੀਰਥ ਨੂੰ ਭ੍ਰਿਸ਼ਟ ਕਰਕੇ ਰੱਖ ਦਿੱਤਾ। ਕਲਯੁਗ ਦਾ ਪ੍ਰਭਾਵ ਹੀ ਐਸਾ ਕਿ ਕਲਯੁਗ ਨੇ, ਗੁਰੂ ਅਰਜਨ ਸਾਹਿਬ ਸਿੱਖਾਂ ਨੂੰ ਵਚਨ ਸੁਣਾ ਰਹੇ ਨੇ ਕਿ ਕਲਯੁਗ ਨੇ ਜਿਤਨੇ ਤੀਰਥ ਨੇ ਉਹ ਭ੍ਰਿਸ਼ਟ ਕਰ ਦਿੱਤੇ ਨੇ, ਉਹਨੇ ਕਿਸੇ ਵੀ ਤੀਰਥ ਦੀ ਸੱਤਿਆ ਨਹੀਂ ਰਹਿਣ ਦਿੱਤੀ।
ਵਰਤ ਦਾਨ ਤਪ ਤੀਰਥ ਜੇਤੇ,
ਵਰਤ ਰੱਖਣੇ, ਦਾਨ ਕਰਨਾ, ਤਪ ਕਰਨਾ ਜਾਂ ਜਿਤਨੇ ਤੀਰਥ ਹਨ,
ਕਰੇ ਨਿਵਾਸ ਇਸੀ ਮੈਂ ਤੇਤੇ,
ਉਹ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਆ ਕੇ ਨਿਵਾਸ ਕਰਦੇ ਨੇ। ਕਲਯੁਗ ਵਿਚ ਸਿਰਫ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਸਭ ਤੋਂ ਵੱਡੀ ਤੇ ਉਜਾਗਰ ਹੈ, ਪ੍ਰਗਟ ਹੈ। ਜਿਤਨੇ ਤੀਰਥ ਨੇ ਜਪ, ਤਪ, ਦਾਨ, ਵਰਤ ਸਭ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਆ ਕੇ ਰਹਿੰਦੇ ਨੇ, ਸਭ ਇੱਥੇ ਹੀ ਵਰਤਦੇ ਨੇ, ਸਭ ਇਸੇ ਵਿਚ ਹੀ ਨਿਵਾਸ ਕਰਦੇ ਨੇ।
ਜਗਨਨਾਥ ਇਹ ਹੋਏ ਵਿਸਾਲਾ,
ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਾਵਨ ਸਥਾਨ ਹੈ, ਇਹ ਸਥਾਨ ਜਗਤ ਦਾ ਨਾਥ ਹੋਵੇਗਾ, ਇਹ ਸਾਰੇ ਸੰਸਾਰ ਦਾ ਨਾਥ ਹੋਵੇਗਾ।
ਗੰਗਾ ਲੋਪ ਹੋਏ ਜਿਸ ਕਾਲਾ,
ਜਿਸ ਸਮੇ ਗੰਗਾ ਅਲੋਪ ਹੋ ਜਾਏਗੀ।
ਕੋਸਨ ਲੋ ਇਸ ਕੇ ਚੋ ਫੇਰੇ,
ਖੂਹਾਂ ਤੱਕ ਇਹਦੇ ਚਾਰੇ ਪਾਸੇ।
ਸੰਤ ਰਿਖਨ ਕੇ ਥਿਰ ਵੈ ਡੇਰੇ,
ਸਾਰੇ ਮਹਾਂਪੁਰਖ ਸਾਧੂ ਮਹਾਤਮਾ ਰਿਸ਼ੀ ਮੁਨੀ ਸਭ ਇੱਥੇ ਹੀ ਆ ਕੇ ਹਾਜ਼ਰ ਹੋਣਗੇ ਆਉਣ ਵਾਲੇ ਸਮੇਂ ਚ। ਕਹਿੰਦੇ ਗੰਗਾ ਵੀ ਅਲੋਪ ਹੋ ਜਾਏਗੀ ਜਦੋਂ, ਉਦੋਂ ਵੀ ਇਹ ਤੀਰਥ ਪ੍ਰਗਟ ਰਹੇਗਾ ਜਿਤਨੇ ਰਿਸ਼ੀ ਮੁਨੀ ਸਾਧੂ ਨੇ, ਉਹ ਕੋਹਾਂ ਤੱਕ ਦੂਰ ਦੂਰ ਤੱਕ ਇਸ ਸਰੋਵਰ ਦੇ ਕੰਢੇ ਤੇ ਆ ਕੇ ਬੈਠਣਗੇ।
ਯਾ ਤੇ ਕਰੋ ਤਾਲ ਇਸ਼ਨਾਨ, ਤੁਮਰੀ ਹੋਵੇ ਗੀ ਕਲਿਆਨ।
ਇਸ ਕਰਕੇ ਤੁਸੀਂ ਇਸ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰੋ, ਤੁਹਾਡੀ ਕਲਿਆਣ ਹੋਵੇਗੀ, ਤੁਹਾਡੀ ਮੁਕਤੀ ਹੋਵੇਗੀ ਇੱਥੇ ਇਸ਼ਨਾਨ ਕਰਕੇ।
ਗੁਰ ਪੂਰੇ ਕੇ ਸੁੰਦਰ ਬੈਨ, ਸਿੱਖਣ ਸੁਣ ਮਨ ਉਪਜਿਓ ਚੈਨ।
ਪੂਰੇ ਗੁਰਾਂ ਦੇ ਬਚਨ ਜਦੋਂ ਸਿੱਖਾਂ ਨੇ ਸੁਣੇ, ਸੁਣ ਕੇ ਸਿੱਖਾਂ ਦੇ ਮਨਾਂ ਨੂੰ ਚੈਨ ਮਿਲਿਆ। ਪੂਰੇ ਸਤਿਗੁਰਾਂ ਦੇ ਬਚਨ ਸੁਣ ਕੇ ਸਿੱਖਾਂ ਦੇ ਮਨਾਂ ਨੂੰ ਸ਼ਾਂਤੀ ਮਿਲੀ।
ਮਹਿਮਾ ਸੁਣੀ ਸੁਦਾ ਸਰ ਕੇਰੀ, ਜੋ ਸਤਿਗੁਰ ਨਿਜ ਮੁਖ ਤੇ ਟੇਰੀ।
ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਮਹਿਮਾ ਗੁਰਸਿੱਖਾਂ ਨੇ ਸੁਣੀ, ਜਿਹੜੀ ਮਹਿਮਾ ਖੁਦ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਮੁਖੋਂ ਗਾਈ ਹੈ, ਉਹ ਮਹਿਮਾ ਸਾਰੇ ਗੁਰਸਿੱਖਾਂ ਨੇ ਬੜੇ ਪਿਆਰ ਨਾਲ ਸੁਣੀ ਹੈ।
ਕਹਿਤ ਪਾਏ ਸਤਿਗੁਰ ਤਨ ਤਨ, ਕੀਨੋ ਹਮਰਾ ਸਫਲ ਜਨਮ।
ਸਿੱਖ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਧਨ ਹੋ ਧਨ ਹੋ, ਆਪ ਜੀ ਨੇ ਦਇਆ ਕਰਕੇ ਕਿਰਪਾ ਕਰਕੇ ਸਾਡਾ ਜਨਮ ਸਫਲਾ ਕਰ ਦਿੱਤਾ, ਮਹਾਰਾਜ ਸਾਡਾ ਜਨਮ ਸਫਲਾ ਬਣਾ ਦਿੱਤਾ ਹੈ।
ਕੀਤਕ ਦਿਨ ਰਹਿ ਸਤਿਗੁਰ ਪਾਸ,
ਇੱਦਾਂ ਕੁਝ ਦਿਨ ਸਿੱਖ ਸਤਿਗੁਰਾਂ ਦੇ ਪਾਸ ਰਹੇ ਨੇ।
ਕਰੀ ਟਹਿਲ ਸਰ ਚਿਤ ਹੁਲਾਸ,
ਬੜੇ ਪਿਆਰ ਨਾਲ ਇਹਨਾਂ ਨੇ ਸਰੋਵਰ ਦੀ ਟਹਿਲ ਕੀਤੀ, ਨਾਲੇ ਇਸ਼ਨਾਨ ਕਰਦੇ ਨੇ, ਨਾਲੇ ਸੇਵਾ ਕਰਦੇ ਹਨ।
ਗੁਰਬਾਣੀ ਸਿਉ ਪ੍ਰੇਮ ਲਗਾਈ,
ਔਰ ਗੁਰੂ ਕੀ ਬਾਣੀ ਨਾਲ ਪ੍ਰੇਮ ਪਾਉਂਦੇ, ਗੁਰਬਾਣੀ ਨਾਲ ਪਿਆਰ ਕਰਦੇ, ਗੁਰਬਾਣੀ ਨੂੰ ਹਿੱਤ ਨਾਲ ਪੜ੍ਹਦੇ ਨੇ।
ਕਰੀ ਸੇਵ ਸਿੱਖਣ ਅਧਕਾਈ,
ਔਰ ਬੜੀ ਭਾਵਨਾ ਨਾਲ ਅਧਿਕ ਸੇਵਾ ਗੁਰਸਿੱਖਾਂ ਦੀ ਕਰਦੇ ਨੇ, ਜਿਤਨੇ ਗੁਰੂ ਕੇ ਸਿੱਖ ਆਉਂਦੇ ਉਹਨਾਂ ਦੀ ਸੇਵਾ ਕਰਦੇ ਨੇ।
ਆਪਣੋ ਜਨਮ ਸਫਲ ਕਰ ਜਾਣੇ, ਪੂਰਨ ਭਾਗ ਆਪਣੇ ਮਾਨੇ।
ਆਪਣਾ ਜਨਮ ਸਿੱਖ ਸੇਵਾ ਕਰਕੇ ਸਫਲਿਆ ਹੋਇਆ ਜਾਣਦੇ ਨੇ, ਔਰ ਕਹਿੰਦੇ ਸਾਡੇ ਵੱਡੇ ਭਾਗ, ਪੂਰਨ ਭਾਗ, ਸਵੱਲੇ ਭਾਗ ਕਿ ਸਾਨੂੰ ਸਤਿਗੁਰੂ ਔਰ ਸਤਿਗੁਰਾਂ ਦੇ ਸਿੱਖਾਂ ਦੀ ਸੇਵਾ ਪ੍ਰਾਪਤ ਹੋ ਰਹੀ ਹੈ।
ਹੁਣ ਸਤਿਗੁਰ ਕੀ ਆਗਿਆ ਧਾਰੀ,
ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਪ੍ਰਾਪਤ ਕੀਤੀ ਹੈ।
ਗਏ ਆਪਣੇ ਦੇਸ਼ ਮਜਾਰੀ,
ਔਰ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਆਪੋ ਆਪਣਿਆਂ ਨਗਰਾਂ ਨੂੰ, ਆਪੋ ਆਪਣਿਆਂ ਗ੍ਰਾਮਾਂ ਨੂੰ ਵਾਪਸ ਮੁੜੇ ਹਨ।
ਜਾਏ ਤਾਂ ਆਪਣੇ ਗ੍ਰਹਿ ਅੰਤਰ,
ਔਰ ਆਪਣਿਆਂ ਘਰਾਂ ਵਿੱਚ ਵੀ ਪਹੁੰਚ ਕੇ, ਜਦੋਂ ਆਪਣਿਆਂ ਘਰਾਂ ਚ ਜਾ ਪਹੁੰਚੇ, ਆਪਣਿਆਂ ਮੰਦਰਾਂ ਵਿੱਚ ਜਾ ਪਹੁੰਚੇ ਨੇ।
ਗੁਰ ਗੁਰ ਜਾਪ ਜਪੇ ਸੋ ਨਿਰੰਤਰ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਾਪ ਨਿਰੰਤਰ ਜਪਦੇ ਨੇ ਘਰਾਂ ਵਿੱਚ ਵੀ ਜਾ ਕੇ, ਗੁਰੂ ਘਰ ਵੀ ਔਰ ਘਰ ਵੀ ਜਾ ਕੇ ਇਸ ਪਵਿੱਤਰ ਪਾਵਨ ਜਾਪ ਨੂੰ ਨਿਰੰਤਰ ਜਪਦੇ ਹਨ।
ਆਪਣੇ ਮੀਤ ਸੰਬੰਧੀ ਜੇਤੇ,
ਆਪਣੇ ਜਿਤਨੇ ਮਿੱਤਰ ਨੇ, ਜਿਤਨੇ ਸੰਬੰਧੀ ਹਨ,
ਜਥਾ ਯੋਗ ਉਪਦੇਸ਼ੇ ਦੇਤੇ,
ਉਹਨਾਂ ਨੂੰ ਵੀ ਉਪਦੇਸ਼ ਦਿੰਦੇ, ਘਰਾਂ ਵਿੱਚ ਜਾ ਕੇ ਆਪਣੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ ਵੀ ਉਪਦੇਸ਼ ਦਿੰਦੇ ਨੇ।
ਗੁਰ ਸਰ ਮਹਿਮਾ ਅਦਕ ਬਤਾਈ,
ਔਰ ਜਾ ਕੇ ਸਰੋਵਰ ਦੀ ਮਹਿਮਾ ਦੱਸਦੇ ਕਿ ਭਾਈ ਗੁਰੂ ਅਰਜਨ ਸਾਹਿਬ ਜੀ ਨੇ ਬੜਾ ਵੱਡਾ ਤੀਰਥ ਲਾਇਆ, ਬੜੇ ਵੱਡੇ ਮਹਾਨ ਤੀਰਥ ਦੀ ਰਚਨਾ ਕੀਤੀ ਹੈ।
ਸਤਿਗੁਰ ਸਿੱਖ ਪਏ ਅਧਿਕਾਰੀ,
ਤੇ ਜਦੋਂ ਮਹਿਮਾ ਦੱਸੀ ਨਾ ਤੇ ਬਹੁਤ ਸਾਰੇ ਹੋਰ ਵੀ ਪ੍ਰਾਣੀ ਗੁਰੂ ਘਰ ਦੇ ਸਿੱਖ ਬਣ ਗਏ, ਭਾਵਨਾ ਵਾਲੇ ਸਿੱਖ ਬਣ ਗਏ।
ਪ੍ਰਾਤਹ ਉੱਠ ਇਸ਼ਨਾਨ ਪੁੰਨ ਕਰੇ,
ਔਰ ਜਾ ਕੇ ਯਾਤਰਾ ਕਰਦੇ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਸਰੋਵਰ ਵਿੱਚ।
ਗੁਰੂ ਧਿਆਨ ਧਾਰ ਜਪ ਮੁਖ ਰਹੇ,
ਔਰ ਸਤਿਗੁਰਾਂ ਦਾ ਧਿਆਨ ਧਾਰ ਕੇ ਆਪਣੇ ਮੁਖੋਂ ਜਾਪ ਜਪਦੇ ਨੇ, ਗੁਰੂ ਗੁਰੂ ਜਪਦੇ ਹਨ।
ਕਿਰਤ ਧਰਮ ਕੀ ਬੋਰ ਸੰਭਾਰੇ,
ਔਰ ਫਿਰ ਜਿਹਨੇ ਆਪਣੇ ਧਰਮ ਦੀ ਕਿਰਤ ਕਰਦੇ ਨੇ, ਧਰਮ ਦੀ ਕਿਰਤ ਨਿਰਵਾਹ ਕਰਦੇ ਹਨ।
ਸਿੱਖ ਸੰਤ ਕੀ ਸੇਵਾ ਧਾਰੇ,
ਸਿੱਖਾਂ ਦੀ ਮਹਾਂਪੁਰਖਾਂ ਦੀ ਸਾਧੂਆਂ ਦੀ ਸੇਵਾ ਕਰਦੇ ਹਨ।
ਜਹ ਕੈ ਸਿੱਖੀ ਮਾਰਗ ਤੋਰਾ,
ਜਿੱਥੇ ਕਿੱਥੇ ਸਤਿਗੁਰਾਂ ਨੇ ਸਿੱਖੀ ਦਾ ਮਾਰਗ ਚਲਾ ਦਿੱਤਾ, ਸਿੱਖੀ ਦਾ ਰਾਹ ਚਲਾ ਦਿੱਤਾ।
ਗੁਰੂ ਧਿਆਨ ਜੀਵ ਚੰਦ ਚਕੋਰਾ,
ਗੁਰੂ ਦਾ ਧਿਆਨ ਏਦਾਂ ਸਿੱਖ ਧਾਰਨ ਕਰਦੇ ਨੇ ਜਿਵੇਂ ਚੰਨ ਦਾ ਚਕੋਰ ਧਾਰਨ ਕਰਦੀ, ਜਿਵੇਂ ਚਕੋਰ ਅੰਦਰ ਚੰਨ ਦਾ ਧਿਆਨ ਹੈ, ਏਦਾਂ ਸਿੱਖਾਂ ਅੰਦਰ ਗੁਰੂ ਦਾ ਧਿਆਨ ਵਸਦਾ।
ਇਸ ਬਿਧ ਆਪਣੀ ਆਯੂ ਬਿਤਾਈ,
ਏਦਾਂ ਗੁਰਸਿੱਖ ਆਪਣੀਆਂ ਉਮਰਾਂ ਬਤੀਤ ਕਰਦੇ ਨੇ।
ਪੈੜਾ ਕੰਦੂ ਗੁਰਸਿੱਖ ਭਾਈ,
ਭਾਈ ਪੈੜਾ ਜੀ ਔਰ ਭਾਈ ਕੰਦੂ ਜੀ ਜਿਹੜੇ ਗੁਰੂ ਕੇ ਸਿੱਖ ਨੇ ਨਾ, ਸਾਰੀ ਜ਼ਿੰਦਗੀ ਗੁਰੂ ਕਾ ਭਜਨ ਕਰਦਿਆਂ ਸਿਮਰਨ ਕਰਦਿਆਂ ਬਤੀਤ ਕੀਤੀ।
ਅੰਤਰ ਸ਼ੁੱਧ ਸਰੂਪ ਹੋਏ ਗਏ,
ਇਹਨਾਂ ਦੇ ਅੰਤਸ਼ਕਰਨ ਸ਼ੁੱਧ ਹੋ ਗਏ, ਅੰਦਰੋਂ ਸ਼ੁੱਧ ਸਰੂਪ ਹੋ ਗਏ।
ਗੁਰ ਚਰਨਨ ਮਨ ਨਿਸ਼ਚਾ ਠਏ,
ਗੁਰੂ ਦੇ ਚਰਨਾਂ ਉੱਤੇ ਇਹਨਾਂ ਦੇ ਮਨ ਚ ਨਿਸ਼ਚਾ ਬਣ ਗਿਆ, ਭਰੋਸਾ ਬਣ ਗਿਆ।
ਜੋ ਜੋ ਤਿੰਨ ਕੇ ਸੰਗੀ ਹੋਇਓ, ਭੋਗ ਮੋਖ ਤਿੰਨ ਸਗਰੋ ਜੋਇਓ।
ਭਾਈ ਪੈੜਾ ਤੇ ਭਾਈ ਕੰਦੂ ਦੀ ਜਿਨ੍ਹਾਂ ਜਿਨ੍ਹਾਂ ਹੋਰਾਂ ਨੇ ਵੀ ਸੰਗਤ ਕੀਤੀ ਤੇ ਉਹ ਵੀ ਮੁਕਤ ਹੋ ਗਏ। ਆਪ ਮੁਕਤ, ਮੁਕਤ ਕਰੇ ਸੰਸਾਰ, ਆਪ ਮੁਕਤ ਹੋ ਗਏ, ਉਹਨਾਂ ਦੇ ਜਿਨ੍ਹਾਂ ਜਿਨ੍ਹਾਂ ਨੇ ਸੰਗਤ ਕੀਤੀ ਉਹ ਵੀ ਭੋਗ ਮੋਖ ਨੂੰ ਪ੍ਰਾਪਤ ਹੋ ਗਏ।
ਜੋ ਗੁਰ ਅਰਜਨ ਸ਼ਰਨ ਸਿਧਾਰਾ, ਜਗਤ ਜਲਦ ਤੇ ਪਾਰ ਉਤਾਰਾ।
ਜਿਹਨੇ ਜਿਹਨੇ ਵੀ ਧੰਨ ਗੁਰੂ ਅਰਜਨ ਸਾਹਿਬ ਦੀ ਸ਼ਰਨ ਧਾਰਨ ਕੀਤੀ, ਜਿਹੜਾ ਜਿਹੜਾ ਵੀ ਗੁਰੂ ਸਾਹਿਬ ਦੀ ਸ਼ਰਨ ਚ ਪਿਆ, ਉਹਨੂੰ ਸਤਿਗੁਰਾਂ ਨੇ ਇਸ ਜਲਦੇ ਸਰਾਂ ਸੰਸਾਰ ਸਮੁੰਦਰ ਤੋਂ ਉਧਾਰ ਲਿਆ, ਉਹਨੂੰ ਮੇਰੇ ਸਤਿਗੁਰਾਂ ਨੇ ਰੱਖ ਲਿਆ।
ਗੁਰ ਨਾਨਕ ਕੇ ਮਾਏ ਸਮਾਈ, ਜਨਮ ਮਰਨ ਕੀ ਤ੍ਰਾਸ ਮਿਟਾਈ।
ਔਰ ਉਹ ਧੰਨ ਗੁਰੂ ਨਾਨਕ ਸਾਹਿਬ ਵਿੱਚ ਜਾ ਕੇ ਸਮਾ ਗਏ, ਗੁਰੂ ਨਾਨਕ ਸਾਹਿਬ ਚ ਅਭੇਦ ਹੋ ਗਏ, ਔਰ ਉਹਨਾਂ ਦੇ ਜਨਮ ਤੇ ਮਰਨ ਦੇ ਡਰ ਸਦਾ ਵਾਸਤੇ ਗੁਰੂ ਸਾਹਿਬ ਨੇ ਨਿਵਿਰਤ ਕਰ ਦਿੱਤੇ। ਇਸ ਪ੍ਰਕਾਰ ਨਾਲ ਹੋਰ ਵੀ ਸਿੱਖਾਂ ਨੂੰ ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।